सवैया बार आनंद ते बार देहो गुरु।
महाराज जी बा कवि भाई संतोख सिंह जी बेनती करके वर मंगदे है। बार आनंद ते बार देहो गुरु। हे गुरु नानक साहब अपने श्रेष्ठ मुख तो मैनू श्रेष्ठ वर दियो। वर मंगना है ना सतगुरां कोलों ते आ वर मंगदे आ मां कवि जिहड़ा कार्ज कर रहे ने कथा लिख रहे ने इहदे प्रति वर मंगदे। हे गुरदेव अपने श्रेष्ठ मुख तो मैनू श्रेष्ठ वर दा दान बख्शो।
पर ग्रंथ संपूर्ण होए अबे।
आज श्रेष्ठ ग्रंथ मैं गुरु साहब जी तुहाडे इतिहास दा लिख रहा कथा दा लिख रहा मैनू ए वर दियो कि ए ग्रंथ निर्विघ्नता सहित संपूर्ण हो जाए। ए कार्ज किते मेरे कोलों अधूरा ना रह जाए। बड़ा वड्डा कार्ज सी खालसा जी दस पातशाहियां दा इतिहास लिखना तकरीबन चार पांच साल दा समा लगदा रोजाना कथा हुंदी है और श्री गुरु ग्रंथ साहिब जी दे पांच स्वरूप बनदे आ इतना लंबेरा इतिहास है ते बड़ी मेहनत नाल लिखना पैना सी। बड़ा वड्डा छोटा जी किसी ने एप्लीकेशन लिखनी होवे ना कई वेरी सोचदा कईयां कोलों पुछदा किवें लिखा की लिखा। इह तां एडा वड्डा इतिहास लिखना सी एडा वड्डा कार्ज। भाई साहब वर मंगदे आ महाराज मैनू वर दियो कि तुहाडी इह कथा दा जिहड़ा श्रेष्ठ ग्रंथ मैं लिख रहा ए मेरे कोलो संपूर्ण लिखिया जावे।
पल जाए कवि तुमरो पल पाए।
महाराज मैं तुहाडे तो बलिहार जांदा महाकवि कविराज भाई संतोख सिंह जी कहिंदे तुहाडा बल प्राप्त करके
करो कविता शुभ छंद सबे।
मैं एक कविता लिखदा हां शुभ छंद शुभ बंद सवैये कबित चोपियां दोरे मैं तुहाडे बल नू प्राप्त करके लिखदा हां।
बल ही न करो बिघना सब ही।
महाराज जेड़े मेरे बिघन ने अगे ग्रंथ लिखण विच आउण वाले उना विघना नू बल हीना कर दियो यानी कि विघना दा निवारण कर दियो।
गुर कीरत ग्रंथ सो होए तबे।
ए सतगुरु जी जदो तुसी विघना नू दूर करोगे ना तुहाडी कीर्ति दा तुहाडी उपमा दा ए ग्रंथ तां ही संपूर्ण होवेगा। ए ग्रंथ तां ही संपूर्ण लिखिया जावेगा।
विघना तम रूप अमावश को।
जेडे विघना तम बिघना तम दा मतलब हुंदा है बिघना दा जेड़ा हनेरा है ना अमावस दी रात वांगू है।
यह ग्रंथ दूती दूत चंद फबे।
और ए पावन ग्रंथ श्री गुरु नानक प्रकाश कहिंदे दूज दा चंद्रमा है उस अमावस दे हनेरे वास्ते। बिघना तम विषया विकारा दे जां बिघना दे हनेरे लई ए ग्रंथ दूज दे चंद्रमा वांगू प्रकाश करन वाला है।
श्री बाला संदूर वाच दोहरा ते पाछे श्री सत गुरु कर बहु अपन दुराव।
जदो पंडित अरदयाल नू सतगुरा उपदेश दिता ना उस तो बाद सतगुरु सच्चे पातशाह जी ने अपना आप छुपा लिया क्योंकि खालसा जी रब दी भगती करन वाले बंदगी करन वाले अपना आप प्रगट नहीं करना चाहते छुपा के रखते। भाई वीर सिंह जी दा कथन है मेरी छुपे रहन दी चाह ते छुप टुर जान दी पूरी हुंदी ना मैं तरले लै रहा मेरी छुपी रे गुलजार मैं नीवा उग गया जिन हर पाया तिन्हें छुपाया। सतगुरु जी ने जदो पंडित नू उपदेश दिता हरदयाल जी नू जनेऊ प्रति ता उस वक्त बाद विच गुरुदेव ने कुछ अपना आप छुपा लिया चुप रहिंदे आ गुरुदेव जी।
मत स्वभाव आनंद महै कर है ना कछु लखाव।
महाराज जी बड़ी आनंदमयी मत दे विच विलीन रहिंदे ने और अपना आप किते दी जनाउंदे किते भी सतगुरु जी अपना आप प्रगट नहीं कर दे।
जा पई उदासीन प्रित रहे अरूड़ा।
हमेशा उदासीनता दी बिरती विच ਵੈਰਾਗਮਈ ਬਿਰਤੀ ਵਿਚ ਉਪਰਾਮਤਾ ਦੀ ਬਿਰਤੀ ਵਿਚ ਮਹਾਰਾਜ ਜੀ ਸਵਾਰ ਰਹਿੰਦੇ ਹਨ।
ਜਾਂ ਤੇ ਲਖ ਨਸਕ ਹੈ ਨਰ ਮੂੜਾ,
ਜਿਹੜੇ ਮੂਰਖ ਲੋਕ ਨੇ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਅਗਾਧ ਬੋਧ ਮਹਿਮਾ ਨੂੰ ਨਹੀਂ ਜਾਣ ਸਕਦੇ।
ਹੇਰਨ ਹੇਤ ਨ ਖੋਲਹਿ ਲੈਣਾ,
ਬਹੁਤਾ ਸਮਾਂ ਸਤਿਗੁਰੂ ਜੀ ਨੇਤਰ ਬੰਦ ਹੀ ਰੱਖਦੇ ਨੇ, ਵੇਖਣ ਵਾਸਤੇ ਆਪਣੀਆਂ ਅੱਖਾਂ ਨਹੀਂ ਖੋਲਦੇ।
ਚੰਚਲ ਅਦਰ ਨ ਕਰ ਹਿਤ ਬੈਨਾ,
ਔਰ ਆਪਣੇ ਬੁੱਲਾਂ ਨੂੰ ਬੋਲਣ ਲਈ ਕਦੇ ਚੰਚਲ ਨਹੀਂ ਕਰਦੇ, ਯਾਨੀ ਕਿ ਚੁੱਪ ਰਹਿੰਦੇ ਹਨ।
ਸਹਿਜ ਸੁਭਾਇਕ ਕਿਰਿਆ ਰਖੀ ਕੇ,
ਸਰੀਰ ਦੀਆਂ ਜਿਹੜੀਆਂ ਇੰਦਰੀਆਂ ਨੇ ਉਹਨਾਂ ਦੀ ਕਿਰਿਆ ਜਿਹੜੀ ਆ ਉਹ ਸੁਤੇ ਸਿੱਧ ਹੋ ਜੇ ਤਾਂ ਹੋ ਜੇ, ਆਪਣੇ ਆਪ ਸਰੀਰ ਦੀਆਂ ਇੰਦਰੀਆਂ ਨੂੰ ਨਹੀਂ ਪ੍ਰੇਰਿਤ ਕਰਦੇ। ਸੁਤੇ ਸਿੱਧ ਸਰੀਰ ਦੀਆਂ ਇੰਦਰੀਆਂ ਜਿਹੜੀਆਂ ਨੇ ਉਹ ਕਿਰਿਆ ਕਰ ਲੈਣ ਤਾਂ ਕਰ ਲੈਣ, ਪਰ ਸਤਿਗੁਰੂ ਜੀ ਆਪਣੇ ਸਰੀਰ ਦੀ ਕਿਸੇ ਇੰਦਰੀ ਨੂੰ ਨਹੀਂ ਪ੍ਰੇਰਦੇ।
ਹੋਏ ਤਾਂ ਹੋਏ ਨਤ ਥਿਰ ਬਿਦ ਨੀਕੇ,
ਇਹਦਾ ਆਪਣੇ ਆਪ ਬੈਠਿਆਂ ਬੈਠਿਆਂ ਹੱਥ ਹਿੱਲ ਗਿਆ, ਪੈਰ ਹਿੱਲ ਗਿਆ ਤਾਂ ਹਿੱਲ ਗਿਆ, ਕਦੇ ਕਿਤੇ ਅੱਖ ਖੁੱਲ ਗਈ ਤਾਂ ਖੁੱਲ ਗਈ ਤਾਂ ਖੁੱਲ ਜੇ, ਨਹੀਂ ਤਾਂ ਸਤਿਗੁਰੂ ਜੀ ਬਿਲਕੁਲ ਸਥਿਲ ਹੋ ਕੇ ਬੈਠੇ ਰਹਿੰਦੇ ਹਨ।
ਅੰਤਰ ਮੁਖੀ ਪ੍ਰਿਤ ਦਿਨ ਰਹਿਣਾ,
ਦਿਨ ਰਾਤ ਮੇਰੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਆਪਣੀ ਬਿਰਤੀ ਨੂੰ ਅੰਤਰ ਮੁਖੀ ਕਰਕੇ ਰੱਖਦੇ ਹਨ।
ਕਰ ਰਾਖੀ ਸ਼੍ਰੀ ਪੰਕਜ ਲੈਣਾ,
ਕਮਲ ਨੈਣ ਸਤਿਗੁਰੂ ਜੀ ਨੇ ਆਪਣੀ ਬਿਰਤੀ ਨੂੰ ਅੰਤਰ ਮੁਖੀ ਕੀਤਾ ਹੋਇਆ, ਬਾਹਰ ਮੁਖੀ ਧਿਆਨ ਹੀ ਨਹੀਂ, ਕੌਣ ਆ ਰਿਹਾ ਕੌਣ ਜਾ ਰਿਹਾ ਕੌਣ ਕੀ ਕਰ ਰਿਹਾ ਨਹੀਂ ਵੇਖਦੇ ਕੁਝ, ਆਪਣੀ ਬਿਰਤੀ ਅੰਤਰ ਮੁਖੀ ਕੀਤੀ ਹੋਈ ਹੈ ਔਰ ਆਪਣੇ ਨਿਜ ਆਪੇ ਵਿਚ ਆਪਣੇ ਨਿਜ ਆਤਮ ਸਵਰੂਪ ਵਿਚ ਸਤਿਗੁਰੂ ਜੀ ਮਿਲੇ ਰਹਿੰਦੇ ਹਨ।
ਜਗਤ ਅਸਾਰ ਖੇਲ ਜਿਵ ਸਿਸਕਾ,
ਕਹਿੰਦੇ ਇਸ ਜਗਤ ਨੂੰ ਅਸਾਰ ਜਾਣਦੇ ਨੇ ਮਹਾਰਾਜ, ਕਿਵੇਂ, ਜਿਵੇਂ ਕਿਸੇ ਬੱਚੇ ਦੀ ਖੇਡ ਝੂਠੀ ਹੁੰਦੀ ਹੈ ਨਾ, ਬੱਚਾ ਖੇਡਦਾ ਹੁੰਦਾ ਉਹ ਡੁਪਲੀਕੇਟ ਬਣਾਉਂਦਾ ਸਭ ਕੁਝ, ਵੀ ਇਹ ਮਾਸਟਰ ਹੈ ਇਹ ਵਿਦਿਆਰਥੀ ਹੈ, ਉਹਦੀ ਖੇਡ ਜਿਵੇਂ ਬਿਲਕੁਲ ਬੱਚੇ ਦੀ ਝੂਠੀ ਹੁੰਦੀ ਹੈ ਨਾ, ਏਦਾਂ ਸਤਿਗੁਰੂ ਜੀ ਇਸ ਜਗਤ ਨੂੰ ਬਾਲਕ ਦੀ ਖੇਡ ਵਾਂਗੂ ਬਿਲਕੁਲ ਝੂਠ ਵੇਖਦੇ ਹੈ ਕਿ ਸਭ ਅਸਾਰ ਹੈ।
ਆਸ ਲਖ ਕਰਹਿ ਨ ਕਾਂਖਾ ਕਿਸਕਾ,
ਇਸ ਤਰ੍ਹਾਂ ਜਾਣ ਕੇ ਗੁਰਦੇਵ ਕਿਸੇ ਵੀ ਵਸਤੂ ਦੀ ਕਿਸੇ ਵੀ ਪਦਾਰਥ ਦੀ ਸੰਸਾਰ ਦੇ ਕਿਸੇ ਵੀ ਵਿਹਾਰ ਦੀ ਕੋਈ ਕਾਂਖਾ ਆਪਣੇ ਹਿਰਦੇ ਚ ਨਹੀਂ ਕਰਦੇ।
ਨਰ ਨਾਰੀ ਪੱਖ ਹੈ ਅਸਰੀਤੀ,
ਬਹੁਤ ਸਾਰੇ ਨਰ ਨਾਰੀਆਂ ਆਪਸ ਵਿਚ ਗੱਲਾਂ ਕਰਦੇ ਤੇ ਕਹਿੰਦੇ ਹਨ,
ਕਾਲੂ ਸੁਤ ਕੀਮਤ ਵਿਪਰੀਤੀ,
ਕਹਿੰਦੇ ਕਾਲੂ ਦੇ ਪੁੱਤਰ ਦੀ ਜਿਹੜੀ ਮੱਤ ਹੈ ਉਹ ਉਲਟ ਹੋ ਗਈ ਹੈ, ਮੈਂ ਤਾਂ ਕਾਲੂ ਦੇ ਪੁੱਤਰ ਨਾਨਕ ਦੀ ਜਿਹੜੀ ਮੱਤ ਹੈ ਉਹ ਵਿਪਰੀਤ ਹੋ ਗਈ ਹੈ, ਉਲਟੀ ਹੋ ਗਈ ਹੈ।
ਅੱਗੇ ਕਹਿਤ ਭੈਣ ਗੁਣਸਾਲੀ,
ਅੱਗੇ ਤਾਂ ਬੜੀਆਂ ਗੁਣ ਵਾਲੀਆਂ ਗੱਲਾਂ ਕਰਦਾ ਨਾਨਕ, ਬੜੀਆਂ ਪਿਆਰੀਆਂ ਪਿਆਰੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਰਦਾ ਸੀ,
ਕੀ ਦੂਸ਼ਣ ਅਬ ਕੌਣ ਕੁਚਾਲੀ,
ਪਤਾ ਨੀ ਐਸਾ ਕਿਹੜਾ ਕੰਮ ਹੋਇਆ ਕਿ ਹੁਣ ਬਿਲਕੁਲ ਹੀ ਚੁੱਪ ਕਰ ਗਿਆ ਨਾਨਕ, ਕੁਝ ਬੋਲਦਾ ਹੀ ਨਹੀਂ ਕੁਝ ਆਖਦਾ ਹੀ ਨਹੀਂ, ਨਾ ਕਿਸੇ ਵੱਲ ਵੇਖਦਾ ਨਾ ਕਿਸੇ ਦੀ ਗੱਲ ਸੁਣਦਾ।
ਲੀਠ ਲਗੀ ਨਰ ਨਾਰਿਨ ਕੇਰੀ,
ਕਈ ਕਹਿੰਦੇ ਜਾਪਦਾ ਕਾਲੂ ਦੇ ਪੁੱਤਰ ਨਾਨਕ ਨੂੰ ਕਿਸੇ ਦੀ ਬੁਰੀ ਨਜ਼ਰ ਲੱਗ ਗਈ, ਇਹ ਤਾਂ ਏਡਾ ਸਿਆਣਾ ਬੱਚਾ ਸੀ, ਇੰਨੀਆਂ ਸਿਆਣੀਆਂ ਬਾਤਾਂ ਕਰਦਾ ਸੀ, ਜਰੂਰ ਕਿਸੇ ਨਾ ਕਿਸੇ ਖੋਟੇ ਦੀ ਜੀਵ ਦੀ ਇਹਨਾਂ ਨੂੰ ਨਜ਼ਰ ਲੱਗ ਗਈ ਹੈ, ਬੁਰੀ ਨਜ਼ਰ ਲੱਗ ਗਈ ਹੈ।
ਜਿਹ ਮਸਤਾਨੀ ਤੋਰ ਕਨੇਰੀ,
ਇਹਦੀ ਤੋਰ ਮਸਤਾਨੀ ਹੋ ਗਈ, ਜਦੋਂ ਟੁਰਦਾ ਵੀ ਹੈ ਤੇ ਬਿਲਕੁਲ ਬੜੀ ਮਸਤ ਮਸਤ ਚਾਲ ਚੱਲਦਾ।
ਭੂਤ ਪ੍ਰੇਤ ਕੀ ਭਈ ਕੇ ਛਾਇਆ,
ਕਈ ਇਹ ਵੀ ਕਹਿੰਦੇ ਜਾਪਦਾ ਕਿ ਨਾਨਕ ਦੇ ਉੱਤੇ ਕਿਸੇ ਭੂਤ ਪ੍ਰੇਤ ਦਾ ਪਰਛਾਵਾਂ ਪੈ ਗਿਆ, ਲੋਕ ਏਦਾਂ ਦੀਆਂ ਗੱਲਾਂ ਵੀ ਕਰਦੇ, ਕੋਈ ਆਖੇ ਭੂਤ ਨਾ ਕੋ ਕਹੇ ਬਿਤਾਲਾ, ਕਈ ਕਹਿੰਦੇ ਜਾਪਦਾ ਨਾਨਕ ਦੇ ਉੱਤੇ ਕਿਸੇ ਭੂਤ ਪ੍ਰੇਤ ਦਾ ਪਰਛਾਵਾ ਪੈ ਗਿਆ।
ਸੁਣਨ ਕਹਿਣ ਜਿਹਨੇ ਸਭ ਬਿਸਰਾਇਆ,
ਜਿਸ ਨੇ ਕਹਿਣਾ ਤੇ ਸੁਣਨਾ ਸਭ ਕੁਝ ਛੱਡ ਦਿੱਤਾ, ਨਾ ਕਿਸੇ ਨੂੰ ਕੁਝ ਕਹਿੰਦਾ ਤੇ ਨਾ ਹੀ ਕਿਸੇ ਕੋਲੋਂ ਕੁਝ ਸੁਣਦਾ ਹੈ।
ਕਛੁਕ ਦਿਵਸ ਬੀਤੇ ਅਸਰੀਤੀ,
ਇਸੇ ਤਰ੍ਹਾਂ ਕੁਝ ਦਿਨ ਬਤੀਤ ਹੋ ਗਏ, ਸਤਿਗੁਰੂ ਜੀ ਇਹੋ ਜਿਹੀ ਅਵਸਥਾ ਚ ਵਿਚਰ ਰਹੇ ਨੇ।
ਇੱਕ ਸਮੇਂ ਕਾਲੂ ਕਰ ਪ੍ਰੀਤੀ,
ਇੱਕ ਦਿਨ ਪਿਤਾ ਜੀ ਦੇ ਮਨ ਚ ਪ੍ਰੇਮ ਆਇਆ, ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਵੇਖਿਆ,
ਅੰਕ ਬਸਾਏ ਸੀਸ ਕਰ ਫੇਰਾ।
ਗੁਰੂ ਨਾਨਕ ਸਾਹਿਬ ਨੂੰ ਆਪਣੀ ਗੋਦ ਚ ਬਿਠਾ ਕੇ ਪਿਤਾ ਜੀ ਨੇ ਸਤਿਗੁਰੂ ਜੀ ਦੇ ਸੀਸ ਉੱਤੇ ਬੜੇ ਲਾਡ ਨਾਲ ਆਪਣਾ ਹੱਥ ਫੇਰਿਆ ਤੇ ਮੱਥਾ ਚੁੰਮਿਆ।
ਸੁੰਗਤ ਮਸਤਕ ਆਨੰਦ ਕਨਹਿਰਾ।
ਮੱਥਾ ਚੁੰਮਿਆ ਤੇ ਮਨ ਨੂੰ ਬੜੀ ਖੁਸ਼ੀ ਹੋਈ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਭਾਗਾਂ ਭਰਿਆ ਮੱਥਾ ਚੁੰਮ ਕੇ ਲਾਡ ਲੜਾ ਕੇ
ਫੇਰ ਤਾਤ ਕੋਰ ਡੈ ਵਿਚਾਰਾ।
ਆਪਣੇ ਪੁੱਤਰ ਦੀ ਦਸ਼ਾ ਵੇਖੀ ਕਿ ਬੋਲਦਾ ਨਹੀਂ ਕਿਸੇ ਨਾਲ, ਗੱਲ ਨਹੀਂ ਕਰਦਾ ਨਾ ਸੁਣਦਾ ਹੈ, ਤਾਂ ਪਿਤਾ ਜੀ ਨੇ ਆਪਣੇ ਮਨ ਹੀ ਮਨ ਵਿਚਾਰ ਕੀਤੀ,
ਮਤ ਪ੍ਰਕਾਸ਼ ਕਰ ਤਿਓ ਕਾਰਾ,
ਤੇ ਕਹਿਣ ਲੱਗੇ ਪੁੱਤਰ ਨਾਨਕ ਜਦੋਂ ਕੰਮ ਕਾਰ ਬੰਦਾ ਲੱਗ ਜਾਏ ਨਾ ਤੇ ਫਿਰ ਮਤ ਪ੍ਰਕਾਸ਼ ਕਰਦੀ, ਯਾਨੀ ਕਿ ਸੋਝੀ ਆਉਣੀ ਸ਼ੁਰੂ ਹੋ ਜਾਂਦੀ। ਬੰਦਾ ਵਿਹਲਾ ਹੋਵੇ ਨਾ ਤੇ ਵਿਹਲੇ ਬੰਦੇ ਨੂੰ ਘਰ ਬੈਠੇ ਨੂੰ ਸੋਝੀ ਨਹੀਂ ਆਉਂਦੀ। ਕੰਮ ਕਾਰ ਕਰਨ ਲੱਗੇ ਤੇ ਦਿਮਾਗ ਕੰਮ ਕਰਦਾ ਹੈ, ਕੰਮ ਕਾਰ ਦੇ ਵਿੱਚ ਪ੍ਰਵਿਰਤ ਹੋਵੇ ਤੇ ਬੰਦੇ ਦਾ ਦਿਮਾਗ ਚੱਲਦਾ ਹੈ।
ਜਾਂ ਤੇ ਕਾਰ ਕਰਾਓ ਕੇ ਥੋਰੀ।
ਸੋਚਦੇ ਨੇ ਪਿਤਾ ਜੀ ਕਿ ਨਾਨਕ ਨੂੰ ਮੈਂ ਕਿਸੇ ਕੰਮ ਕਾਰ ਲਾ ਦਿਆਂ, ਘਰ ਦਾ ਕੋਈ ਕੰਮ ਇਹਨੂੰ ਸੌਂਪ ਦਿਆਂ, ਨਾਲੇ ਕੰਮ ਕਰਿਆ ਕਰੇਗਾ ਨਾਲੇ ਇਹਦਾ ਦਿਮਾਗ ਚੱਲੇਗਾ, ਨਹੀਂ ਤਾਂ ਏਦਾਂ ਵਿਹਲਾ ਪਿਆ ਰਹਿੰਦਾ ਘਰ, ਕਿਸੇ ਨਾਲ ਗੱਲਬਾਤ ਨਹੀਂ ਕਰਦਾ, ਕਿਸੇ ਆਰੇ ਲੱਗੇਗਾ ਕੰਮ ਲੱਗੇਗਾ ਤਾਂ ਉਹਦੇ ਵਿੱਚ ਲੱਗ ਕੇ ਇਹਦਾ ਦਿਮਾਗ ਵੀ ਚੱਲੇਗਾ।
ਸਨੇ ਸਨੇ ਪਰ ਚੈ ਸਭ ਠੌਰੀ।
ਜਦੋਂ ਇੱਕ ਵਾਰੀ ਕੰਮ ਚ ਲੱਗ ਗਿਆ ਫਿਰ ਹੌਲੇ ਹੌਲੇ ਆਪੇ ਬਾਕੀ ਕੰਮਾਂ ਵਿੱਚ ਇਹਦੀ ਰੁਚੀ ਲੱਗ ਜਾਏਗੀ, ਬਾਕੀ ਕੰਮਾਂ ਦੇ ਵਿੱਚ ਪਰਚ ਜਾਵੇਗਾ।
ਅਸ ਬਿਦ ਲਖ ਕਾਲੂ ਮੁਖ ਭਾਖੀ।
ਇਹਦਾ ਮਨ ਚ ਸੋਚ ਕੇ ਪਿਤਾ ਜੀ ਬੋਲੇ ਗੁਰੂ ਨਾਨਕ ਸਾਹਿਬ ਨੂੰ, ਕਹਿਣ ਲੱਗੇ
ਗੋ ਮਹਿ ਖੀਚਾ ਰੋਹ ਕਰ ਰਾਖੀ।
ਕਹਿਣ ਲੱਗੇ ਬੇਟਾ ਨਾਨਕ, ਆਪਣੇ ਘਰ ਵਿੱਚ ਪਰਮੇਸ਼ਰ ਦਾ ਦਿੱਤਾ ਮਾਲ ਡੰਗਰ ਹੈ, ਗਊਆਂ ਨੇ, ਮੱਝਾਂ ਨੇ, ਪੁੱਤਰ ਘਰ ਵਿੱਚ ਵੀ ਤੂੰ ਘਰ ਬੈਠਾ ਪਰੇਸ਼ਾਨ ਰਹਿੰਦਾ, ਕਿਸੇ ਨਾਲ ਗੱਲ ਬਾਤ ਨਹੀਂ ਕਰਦਾ, ਤੇ ਪੁੱਤਰ ਉਹ ਗਊਆਂ ਮੱਝਾਂ ਲੈ ਜਾਇਆ ਕਰ ਤੇ ਚਾਰ ਕੇ ਲੈ ਆਇਆ ਕਰ, ਨਾਲੇ ਡੰਗਰ ਜਿਹੜੇ ਨੇ ਉਹ ਬਾਹਰ ਫਿਰ ਆਇਆ ਕਰਨਗੇ, ਚਰਾ ਦੇ ਵਿੱਚ ਚਰ ਲਿਆ ਕਰਨਗੇ, ਦੁੱਧ ਦਹੀਂ ਘਰ ਚ ਵਧੀਆ ਹੋਵੇਗਾ, ਨਾਲੇ ਬੇਟਾ ਤੇਰਾ ਮਨ ਵੀ ਲੱਗਾ ਰਹੇਗਾ।
ਇੱਕ ਆਤਮਜ ਹਮਰੇ ਧਾਮੂ।
ਤੂੰ ਇੱਕੋ ਇੱਕ ਸਾਡੇ ਘਰ ਵਿੱਚ ਸਾਡਾ ਲਾਇਕ ਸੁਪੁੱਤਰ ਹੈ।
ਕਿਹੇ ਬਿਦ ਸਰੈ ਕਰੇ ਬਿਨ ਕਾਮੂ।
ਤੇ ਪੁੱਤਰ ਜੇ ਤੇਰੇ ਹੋਰ ਭਰਾ ਹੁੰਦੇ ਉਹ ਕੰਮ ਕਾਰ ਕਰ ਲੈਂਦੇ, ਜੇ ਤੂੰ ਕੱਲਾ ਕੱਲਾ ਪੁੱਤਰ ਹੈ ਤੂੰ ਵੀ ਜੇ ਕੰਮ ਕਾਰ ਨਾ ਕਰੇ ਘਰ ਦਾ ਕਿਵੇਂ ਸਰੇਗਾ, ਮੈਂ ਕੱਲਾ ਦੱਸ ਹੁਣ ਕਿੱਥੇ ਕਿੱਥੇ ਕਿਹੜਾ ਕਿਹੜਾ ਕੰਮ ਕਰਾਂ, ਤੂੰ ਇੱਕੋ ਇੱਕ ਸਾਡਾ ਪੁੱਤਰ ਹੈ, ਜੇ ਤੂੰ ਵੀ ਘਰ ਦਾ ਕੰਮ ਨਾ ਕਰੇ ਤੇ ਫਿਰ ਘਰ ਦੇ ਕੰਮ ਕਿਵੇਂ ਸਵਰਨਗੇ, ਕਿਵੇਂ ਹੋਵੇਗੇ ਸਾਰੇ ਘਰ ਦੇ ਕਾਰਜ।
ਵੈਸੇ ਉਹ ਤਾਤ ਬੇਟੀ ਤਹਿ ਨਾਹੀ।
ਬੇਟਾ ਏਦਾਂ ਬੈਠਿਆ ਤਾਂ ਨੀ ਨਾ ਸਮਾਂ ਪਾਸ ਹੁੰਦਾ, ਏਦਾਂ ਬੈਠਿਆ ਤਾਂ ਨੀ ਵਿਹਲਿਆਂ ਗੱਲ ਬਣਦੀ।
ਕਰ ਹੁਕਾਰ ਨਿਜ ਮਨ ਪਰ ਚਾਹੀ।
ਮੇਰਾ ਤਾਂ ਮਨ ਕਹਿੰਦਾ ਵੀ ਤੂੰ ਮੱਝਾਂ ਗਾਵਾਂ ਚਾਰਿਆ ਕਰ, ਨਾਲੇ ਤੇਰਾ ਮਨ ਪਰਚਿਆ ਰਹੇਗਾ, ਨਾਲੇ ਘਰ ਦਾ ਕੰਮ ਸਿੱਧ ਹੋਵੇਗਾ।
ਸਦਾ ਉਦਾਸ ਰਹੇ ਮਨ ਤੇਰੋ।
ਪੁੱਤਰ ਤੇਰਾ ਮਨ ਹਮੇਸ਼ਾ ਉਦਾਸ ਰਹਿੰਦਾ, ਉਪਰਾਮ ਰਹਿੰਦਾ, ਤੂੰ ਕਿਸੇ ਨਾਲ ਬੋਲਦਾ ਨਹੀਂ, ਕਿਸੇ ਨਾਲ ਕੋਈ ਗੱਲ ਬਾਤ ਨਹੀਂ ਕਰਦਾ, ਜਦੋਂ ਮੱਝਾਂ ਗਾਵਾਂ ਚਾਰੇਗਾ ਤੇਰਾ ਮਨ ਉਸ ਪਾਸੇ ਲੱਗਾ ਰਹੇਗਾ।
ਪਰ ਚੋ ਪੁਨ ਹੋਏ ਛੀਰ ਬਧੇਰੋ।
ਨਾਲੇ ਇਸ ਕੰਮ ਚ ਤੂੰ ਪਰਚਿਆ ਰਹੇਗਾ, ਦੂਜਾ ਫਾਇਦਾ ਇਹ ਹੋਵੇਗਾ ਜਦੋਂ ਮੱਝਾਂ ਚਰ ਕੇ ਆਉਣਗੀਆਂ, ਗਾਵਾਂ ਚਰ ਕੇ ਆਉਣਗੀਆਂ, ਉਹਨਾਂ ਦਾ ਦੁੱਧ ਵਧੇਗਾ। ਚਰਾਂਦਾ ਦੇ ਵਿੱਚ ਜਦੋਂ ਪਸ਼ੂ ਚਰਦੇ ਆ, ਨਰੋਏ ਹੁੰਦੇ ਆ ਉਹਨਾਂ ਦੇ ਸਰੀਰ, ਉਹਨਾਂ ਨੂੰ ਮਨ ਭਾਉਂਦਾ, ਘਾਹ ਬੂਟਾ ਖਾਣ ਨੂੰ ਮਿਲਦਾ, ਉਹਦੇ ਨਾਲ ਦੁੱਧ ਵਿੱਚ ਵਾਧਾ ਹੁੰਦਾ ਤੇ ਘਰ ਦੇ ਵਿੱਚ ਦੁੱਧ ਦਹੀਂ ਵਧੇਗਾ।
ਦਾਸ ਚਰਾਵਤ ਰੀਤ ਬਿਗਾਰੀ।
ਲੋਕਰ ਚਾਕਰ ਜਾਂਦੇ ਤਾਂ ਹੈਨ ਡੰਗਰ ਲੈ ਕੇ ਚਾਰਨ, ਪਰ ਉਹ ਕੰਮ ਵਿਗਾੜ ਕੇ ਆਉਂਦੇ, ਉਹ ਕਿਹੜਾ ਚਾਰਦੇ ਨੇ ਸਹੀ ਤਰੀਕੇ ਨਾਲ, ਡੰਗਰਾਂ ਨੂੰ ਸਹੀ ਤਰੀਕੇ ਨਾਲ ਖਿਆਲ, ਨੌਕਰਾਂ ਦੇ ਨੌਕਰਾਂ ਵਾਲਾ ਹੀ ਕੰਮ ਕਰਨਾ ਨਾ, ਉਹ ਕਿਹੜਾ ਆਪਣਾ ਘਰ ਦਾ ਕੰਮ ਸਮਝ ਕੇ ਕਰਦੇ ਆ। ਤੁਸੀਂ ਚਾਰ ਕੇ ਲਿਆਓਗੇ ਵੀ ਸਾਡੇ ਆਪਣੇ ਪਸ਼ੂ ਨੇ ਰੀਝ ਨਾਲ ਚਾਰੋਗੇ, ਨੌਕਰ ਜਾਂਦੇ ਨੇ ਚਾਰਨ ਪਰ ਉਹ ਕੰਮ ਵਿਗਾੜ ਕੇ ਆਉਂਦੇ ਨੇ।
ਹਰ ਤ੍ਰਿਣ ਤੁਮ ਆਨੋ ਚਾਰੀ।
ਜਿੱਥੇ ਹਰਾ ਹਰਾ ਘਾਹ ਹੋਵੇ ਉੱਥੇ ਜਾ ਕੇ ਪਸ਼ੂਆਂ ਨੂੰ ਤੂੰ ਚਾਰ ਕੇ ਲਿਆਇਆ ਕਰੇ। ਨੌਕਰ ਤਾਂ ਇੱਕ ਪਾਸੇ ਵਾੜ ਦਿੰਦੇ ਆ, ਉੱਥੇ ਘਾਹ ਹੋਵੇ ਨਾ ਹੋਵੇ ਉਹ ਰੱਜੇ ਵੀ ਨਹੀਂ ਹੁੰਦੇ ਡੰਗਰ, ਏਦਾਂ ਹੀ ਲੈ ਆਉਂਦੇ ਆ ਵਾਪਸ। ਤੁਸੀਂ ਉੱਥੇ ਲੈ ਕੇ ਜਾਇਆ ਕਰਿਓ ਜੇ ਡੰਗਰਾਂ ਨੂੰ ਪਸ਼ੂਆਂ ਨੂੰ, ਜਿੱਥੇ ਕੋਈ ਚੰਗਾ ਹਰਾ ਘਾਹ ਹੋਵੇ।
ਕਹੇ ਉਹ ਪ੍ਰੀਤ ਸੋ ਕਰਤ ਦੁਲਾਰਾ।
ਇਹਦਾ ਪਿਤਾ ਜੀ ਨੇ ਬੜੇ ਪ੍ਰੇਮ ਨਾਲ ਦੁਲਾਰ ਕਰਕੇ ਗੁਰੂ ਨਾਨਕ ਸਾਹਿਬ ਜੀ ਨੂੰ ਇਹ ਬਚਨ ਕਹੇ।
ਸੁਣ ਸ਼੍ਰੀ ਨਾਨਕ ਪੇ ਅਨੁਸਾਰਾ।
ਸੁਣ ਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ, ਪਿਤਾ ਜੀ ਸਤ ਬਚਨ। ਮਹਾਰਾਜ ਜੀ ਨੇ ਸਿਰ ਲਾਇਆ, ਨਾਲੇ ਅੱਗੋ ਸਤ ਬਚਨ ਕਿਹਾ।
ਕਹਿਤ ਪਿਤਾ ਜੀ ਭੋਰ ਸਿਧਾਓ।
ਨਾਲ ਕਿਹਾ, ਪਿਤਾ ਜੀ ਕੋਈ ਗੱਲ ਨਹੀਂ, ਕੱਲ ਸਵੇਰ ਤੋਂ ਮੈਂ ਪਸ਼ੂ ਚਾਰਨ ਲੈ ਜਾਇਆ ਕਰਾਂ, ਗਊਆਂ ਤੇ ਮਈਆਂ ਮੈਂ ਚਾਰ ਕੇ ਲੈ ਆ ਕਰਾਂਗਾ। ਏਦਾਂ ਸਤਿਗੁਰੂ ਜੀ ਨੇ ਪਿਤਾ ਮਹਿਤਾ ਕਾਲੂ ਜੀ ਨੂੰ ਜਵਾਬ ਦਿੱਤਾ।
ਤੁਮ ਰਜਾਏ ਤੇ ਚਾਰ ਲਿਆਓ।
ਪਿਤਾ ਜੀ ਤੁਹਾਡਾ ਹੁਕਮ ਹੈ, ਤੁਹਾਡੀ ਆਗਿਆ ਹੈ, ਤੇ ਤੁਹਾਡੀ ਆਗਿਆ ਨਾਲ ਮੈਂ ਜਾਨਵਰ ਚਰਾ ਕੇ ਲੈ ਆਵਾਂਗਾ।
ਅਸ ਕਹਿ ਰਹਿਣ ਬਿਖੈ ਪਰ ਸੋਏ।
ਏਦਾਂ ਰਾਤ ਪੈ ਗਈ ਸੀ, ਪਾਤਸ਼ਾਹ ਜੀ ਆਪਣੇ ਪਲੰਗੇ ਤੇ ਬਿਰਾਜ ਗਏ ਤੇ ਆਰਾਮ ਕਰਨ ਲੱਗੇ।
ਜਿਨ ਦਾਸਨ ਕੇ ਬੰਧ ਬਿਗੋਏ।
ਐਸੇ ਸਤਿਗੁਰੂ ਜੀ ਜਿਹੜੇ ਆਪਣੇ ਸੇਵਕਾਂ ਦੇ ਬੰਧਨ ਕੱਟਣ ਵਾਲੇ, ਬੰਧਨਾਂ ਨੂੰ ਨਿਵਾਰਨ ਵਾਲੇ ਨੇ, ਗੁਰਦੇਵ ਜੀ ਪਲੰਗੇ ਤੇ ਬਿਰਾਜਮਾਨ ਹੋਏ ਨੇ।
ਸ਼੍ਰੀ ਨਾਨਕ ਅਰਣੋਦਯ ਜਾਗੇ।
ਅਗਲਾ ਦਿਨ ਚੜਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉੱਠੇ ਹਨ।
ਗੋ ਮਹਿਖੀ ਚਾਰਨ ਅਨੁਰਾਗੇ।
ਮਹਾਰਾਜ ਜੀ ਨੇ ਜਿਵੇਂ ਪਿਤਾ ਜੀ ਨੇ ਕਿਹਾ ਸੀ, ਜਾ ਕੇ ਡੰਗਰਾਂ ਦੇ ਰੱਸੇ ਖੋਲੇ, ਪਾਤਸ਼ਾਹ ਜੀ ਨੇ ਗਊਆਂ ਤੇ ਮੱਝਾਂ ਨੂੰ ਕਿੱਲਿਆਂ ਤੋਂ ਖੋਲਿਆ।
ਨਿਜ ਹੱਥਨ ਦਾਮਨ ਤੇ ਖੋਲੀ।
ਆਪਣੇ ਹੱਥੀ ਮਹਾਰਾਜ ਜੀ ਨੇ ਉਹਨਾਂ ਦੇ ਰੱਸੇ ਖੋਲੇ ਹਨ।
ਹਾਂਕਤ ਚਲੇ ਇਕਤ ਕਰ ਟੋਲੀ।
ਔਰ ਗੁਰਦੇਵ ਨੇ ਹੱਥ ਵਿੱਚ ਇੱਕ ਸੋਟੀ ਫੜ ਲਈ ਹੈ, ਔਰ ਉਹਨਾਂ ਜਾਨਵਰਾਂ ਨੂੰ ਹੱਕ ਕੇ, ਉਹਨਾਂ ਇਕੱਠੇ ਕਰਕੇ ਨਾ ਗਊਆਂ ਮੱਝਾਂ ਨੂੰ, ਪਾਤਸ਼ਾਹ ਪਿੱਛੇ ਉਹਨਾਂ ਨੂੰ ਹੱਕਦੇ ਹੱਕਦੇ ਲੈ ਕੇ ਚੱਲ ਪਏ।
ਨਏ ਲਸ਼ਟਕਾ ਦੇਤ ਹੰਗੂਰਾ।
ਹੱਥ ਵਿੱਚ ਮਹਾਰਾਜ ਜੀ ਦੇ ਸੋਟੀ ਫੜੀ ਹੋਈ ਹੈ ਤੇ ਹੁੰਗਾਰਾ ਦੇ ਕੇ ਜਾਨਵਰਾਂ ਨੂੰ ਨਾ, ਉੱਚੀ ਉੱਚੀ ਉਹ ਸਿੱਧੇ ਸਿੱਧੇ ਚੱਲੋ। ਮਹਾਰਾਜ ਸੱਚੇ ਪਾਤਸ਼ਾਹ ਹੱਥ 'ਚ ਸੋਟੀ ਫੜੀ ਤੇ ਜਾਨਵਰਾਂ ਨੂੰ ਜਿਵੇਂ ਇਸ਼ਾਰਾ ਕਰਕੇ ਜਾਂ ਮੂੰਹ ਤੋਂ ਬੋਲ ਕੇ ਨੀ ਟੋਰਦੇ, ਏਦਾਂ ਉਹਨਾਂ ਸਾਰੇ ਮੱਝਾਂ ਨੂੰ ਗਾਵਾਂ ਨੂੰ ਮਹਾਰਾਜ ਜੀ ਟੋੜਦੇ ਹੁੰਗਾਰਾ ਦੇ ਕੇ।
ਚਾਰਤ ਹਰਤ ਤ੍ਰਿਣਨ ਸੁਖ ਪੂਰਾ।
ਬਾਹਰ ਚਰਾਂਦ ਵਿੱਚ ਲੈ ਗਏ। ਅੱਜ ਕੱਲ ਤਾਂ ਚਰਾਂਦਾ ਖਤਮ ਹੋ ਗਈਆਂ, ਪਹਿਲਾਂ ਨਗਰਾਂ ਦੇ ਵਿੱਚ ਜਿਹੜੀਆਂ ਪੰਚਾਇਤੀ ਜ਼ਮੀਨਾਂ ਹੁੰਦੀਆਂ ਸਨ, ਉਹਨਾਂ ਪੰਚਾਇਤੀ ਜ਼ਮੀਨਾਂ ਵਿੱਚ ਚਰਾਂਦਾ ਹੁੰਦੀਆਂ, ਜਾਨਵਰਾਂ ਪਸ਼ੂਆਂ ਨੂੰ ਉੱਥੇ ਛੱਡ ਕੇ ਘਾਹ ਪੱਠਾ ਚਾਰਿਆ ਜਾਂਦਾ ਸੀ। ਹੁਣ ਤਾਂ ਉਹ ਪੰਚਾਇਤੀ ਜ਼ਮੀਨਾਂ ਜਿਹੜੀਆਂ ਹਨ, ਲਾਲਚ ਵੱਸ ਹੋ ਕੇ ਨਾ ਉੱਥੇ ਕੋਈ ਦਰਖਤ ਵਗੈਰਾ ਲਾਏ ਜਾਂਦੇ ਹੈ ਵੀ ਚਲੋ ਠੇਕਾ ਆਉਂਦਾ, ਜਾਂ ਫਿਰ ਕਈਆਂ ਨੇ ਬਹੁਤਿਆਂ ਨੇ ਦਬ ਦਬਾ ਵੀ ਲਈਆਂ ਹਨ। ਇਹ ਵਰਤਾਰਾ ਆਮ ਨਗਰਾਂ, ਪਹਿਲਾਂ ਚਰਾਂਦਾ ਦੇ ਵਿੱਚ ਖੁੱਲੇ ਚਰਾਂਦ ਸਨ, ਪਸ਼ੂਆਂ ਨੂੰ ਚਾਰਿਆ ਜਾਂਦਾ ਸੀ। ਤੋਂ ਸਤਿਗੁਰੂ ਜੀ ਨੇ ਜਿੱਥੇ ਵੇਖਿਆ ਹਰਾ ਹਰਾ ਸੁੰਦਰ ਘਾਹ ਸੀ, ਉੱਥੇ ਜਾਨਵਰਾਂ ਨੂੰ ਹੱਕ ਕੇ ਮਹਾਰਾਜ ਜੀ ਲੈ ਗਏ।
ਮਨਹੋ ਗੋਪਾਲ ਜੋ ਪਾਛਲ ਨਾਮਾ।
ਕਹਿੰਦੇ ਜਿਵੇਂ ਦੁਆਪਰ ਯੁਗ ਚ ਭਗਵਾਨ ਕ੍ਰਿਸ਼ਨ ਜੀ ਗਊਆਂ ਚਾਰਦੇ ਸੀ ਨਾ ਗਵਾਲੇ ਬਣ ਕੇ।
ਪ੍ਰਗਟ ਕਰਤ ਹੈ ਜਨ ਸੁਖ ਧਾਮਾ।
ਕਲਯੁਗ ਵਿੱਚ ਕਲਯੁਗ ਦੇ ਸਰਬ ਕਲਾ ਸੰਪੂਰਨ ਅਵਤਾਰ ਗੁਰੂ ਨਾਨਕ ਸਾਹਿਬ ਜਾਨਵਰ ਪਸ਼ੂ ਚਾਰ ਕੇ ਇਹ ਲੀਲਾ ਵਰਤਾ ਰਹੇ ਨੇ।
ਮੰਦ ਮੰਦ ਸ਼ੁਭ ਸੁਰ ਪੀ ਪਾਛੇ।
ਜਿਹੜੀਆਂ ਮੱਝਾਂ ਗਊਆਂ ਨੇ ਉਹਨਾਂ ਦੇ ਪਿੱਛੇ ਪਿੱਛੇ ਟੁਰਦੀਆਂ ਨੇ ਹੌਲੇ ਹੌਲੇ, ਨਾਲੇ ਚਰਦੀਆਂ ਚਲੀਆਂ ਜਾਂਦੀਆਂ, ਪਿੱਛੇ ਪਿੱਛੇ ਸਤਿਗੁਰੂ ਜੀ ਸੋਹਣੀ ਸੋਹਣੀ ਚਾਲ ਚੱਲਦੇ ਜਾ ਰਹੇ ਨੇ।
ਸਭ ਬਾਸੁਰ ਚਾਰਤ ਤ੍ਰਿਣ ਆਛੇ।
ਇਹਦਾ ਸਾਰਾ ਦਿਨ ਮਹਾਰਾਜ ਜੀ ਨੇ ਪਸ਼ੂ ਚਾਰੇ, ਸ਼ਾਮ ਤਾਈ ਗਊਆਂ ਮੱਝਾਂ ਨੂੰ ਚਰਾਇਆ।
ਭਈ ਸਾਂਝਪੁਰ ਦਿਸ ਕੋ ਬੋਰੀ।
ਜਦੋਂ ਸ਼ਾਮ ਦਾ ਸਮਾਂ ਹੋਇਆ, ਗੁਰਦੇਵ ਨੇ ਪਸ਼ੂਆਂ ਨੂੰ ਵਾਪਸ ਨਗਰ ਨੂੰ ਘਰ ਨੂੰ ਵਾਪਸ ਟੋਰਿਆ।
ਆਏ ਅਗਾਈ ਸਵਲੀ ਗੋਰੀ।
ਕਹਿੰਦੇ ਜਿੰਨੀਆਂ ਸਾਵਲੀਆਂ ਗੋਰੀਆਂ, ਯਾਨੀ ਕਿ ਚਿੱਟੀਆਂ ਕਾਲੀਆਂ ਗਊਆਂ ਮੱਝਾਂ, ਉਹ ਸਾਰੀਆਂ ਰੱਜ ਕੇ ਆਈਆਂ, ਵੱਖੀਆਂ ਬਾਹਰ ਕੱਢੀਆਂ ਹੋਈਆਂ। ਪਸ਼ੂਆਂ ਦੇ ਰਜੇਵੇਂ ਦਾ ਪਤਾ ਲੱਗ ਜਾਂਦਾ ਵੀ ਵੱਖੀ ਬਾਹਰ ਨਿਕਲੀ ਹੋਵੇ। ਕਹਿੰਦੇ ਵੱਖੀਆਂ ਬਾਹਰ ਨਿਕਲੀਆਂ ਹੋਈਆਂ, ਜਾਨਵਰ ਪਸ਼ੂ ਜਿੰਨੇ ਗਾਵਾਂ ਮੱਝਾਂ ਚਿੱਟੀਆਂ ਕਾਲੀਆਂ ਸਾਰੀਆਂ ਕਹਿੰਦੇ ਰੱਜੀਆਂ ਹੋਈਆਂ, ਰੱਜ ਕੇ ਵਾਪਸ ਪਰਤੀਆਂ।
ਕਾਲੂ ਹੇਰ ਹਰਖ ਉਰ ਪਹਾਰੀ।
ਜਦੋਂ ਪਿਤਾ ਜੀ ਨੇ ਵੇਖਿਆ ਵੀ ਗਾਵਾਂ ਮੱਝਾਂ ਚੰਗੀਆਂ ਰੱਜ ਕੇ ਆਈਆਂ ਘਾਹ ਚਰ ਕੇ, ਤੇ ਪਿਤਾ ਜੀ ਬੜੇ ਖੁਸ਼ ਹੋਏ ਵੀ ਨਾਨਕ ਨੂੰ ਪਹਿਲੇ ਦਿਨ ਪਸ਼ੂ ਚਾਰਨ ਭੇਜਿਆ ਸੀ, ਇਹ ਤਾਂ ਬੜੇ ਸੋਹਣੇ ਰੱਜ ਕੇ ਜਾਨਵਰ ਘਰ ਆਏ ਹਨ।
ਲਖਿਓ ਕੇ ਲਗਿਓ ਬੋਹੇ ਸੁਤਕਾਰੀ,
ਮਨ ਚ ਜਾਣਿਆ ਵੀ ਮੇਰਾ ਪੁੱਤਰ ਕੰਮ ਲੱਗ ਗਿਆ। ਮਨ ਚ ਖੁਸ਼ੀ ਹੋਈ ਪਿਤਾ ਜੀ ਨੂੰ ਵੀ ਮੇਰਾ ਪੁੱਤ ਚਲੋ ਕਿਸੇ ਕੰਮ ਦੇ ਵਿਚ ਤਾਂ ਉਹਦੀ ਰੁਚੀ ਲੱਗੀ ਹੈ ਨਾ, ਤੇ ਮੇਰਾ ਪੁੱਤ ਕੰਮ ਦੇ ਵਿਚ ਪ੍ਰਵਿਰਤ ਹੋ ਗਿਆ ਲੱਗ ਗਿਆ।
ਸਲੇ ਸਲੇ ਪਰਚੈ ਸਭ ਕਾਬੂ,
ਚਲੋ ਸਹਿਜੇ ਸਹਿਜੇ ਹੁਣੇ ਸਾਰੇ ਕੰਮਾਂ ਚ ਪਰਚ ਜਾਏਗਾ। ਅੱਜ ਮੱਝਾਂ ਚਾਰਨ ਲੱਗਾ, ਕੱਲ ਨੂੰ ਹੌਲੇ ਹੌਲੇ ਕਰਕੇ ਫਸਲ ਬੀਜਣ ਲੱਗ ਜਾਏਗਾ, ਖੇਤੀ ਕਰਨ ਲੱਗ ਜਾਏਗਾ, ਬਾਕੀ ਕੰਮਾਂ ਦੇ ਵਿੱਚ ਵੀ ਇਹਦੀ ਪ੍ਰਵਿਰਤੀ ਹੋ ਜਾਏਗੀ।
ਤਜ ਹੈ ਉਦਾਸੀ ਹਿਤ ਕਰ ਧਾਮੋ,
ਤੇ ਆ ਜਿਹੜੀ ਮੇਰੇ ਪੁੱਤ ਨੇ ਉਦਾਸੀ ਧਾਰਨ ਕੀਤੀ ਹੈ, ਵਿਰਾਗ ਚ ਰਹਿੰਦਾ, ਉਪਰਾਮ ਰਹਿੰਦਾ, ਇਹ ਉਪਰਾਮ ਤਾਂ ਇਹਦੀ ਚਲੀ ਜਾਏਗੀ।
ਹਾਨ ਬਿਰਾ ਚੇ ਨਿਜ ਪ੍ਰਭ ਸਦਨਾ,
ਏਦਾਂ ਸਤਿਗੁਰੂ ਜੀ ਆਪਣੇ ਮਹਿਲਾਂ ਵਿਚ ਜਿਥੇ ਪਾਤਸ਼ਾਹ ਦਾ ਆਸਣ ਸੀ ਉਥੇ ਆਣ ਬਿਰਾਜੇ।
ਸੁੰਦਰ ਕਮਲ ਪ੍ਰਫੁੱਲਤ ਬਦਨਾ,
ਮਹਾਰਾਜ ਜੀ ਦਾ ਕਮਲ ਜੈਸਾ ਸੁੰਦਰ ਮੁਖੜਾ ਖਿੜਿਆ ਹੋਇਆ ਬੜਾ ਹੀ ਸੋਹਣਾ ਹੈ।
ਮੈਂ ਪੁੱਲ ਪੀਓ ਖਾਨ ਕਰ ਅਸਨਾ,
ਮਹਾਰਾਜ ਜੀ ਨੇ ਭੋਜਨ ਛਕਿਆ, ਦੁੱਧ ਛਕਿਆ,
ਓਡੇ ਪਾਏ ਦੇਹ ਪਰ ਬਸਨਾ,
ਬਾਦਸ਼ਾਹ ਨੇ ਸਰੀਰ ਤੇ ਚਿਹਰੇ ਤੇ ਚਾਦਰਾ ਲੈ ਕੇ ਸਰੀਰ ਕੱਜ ਲਿਆ, ਔਰ ਪਲੰਘੇ ਤੇ ਰਾਤ ਦਾ ਸਮਾਂ ਸੀ, ਮਹਾਰਾਜ ਜੀ ਬਿਰਾਜ ਗਏ।
ਕਾਲੂ ਉਠਿਓ ਵੱਡੀ ਭੁੰਨ ਸਾਰਾ,
ਅਗਲੇ ਦਿਨ ਪਿਤਾ ਜੀ ਸਵਖਤੇ ਉੱਠੇ, ਹਾਲੇ ਦਿਨ ਨਹੀਂ ਸੀ ਚੜਿਆ, ਤੇ ਸਵੇਰੇ ਸਵੇਰੇ ਪਿਤਾ ਜੀ ਉੱਠ ਖਲੋਤੇ।
ਸੁਤ ਨਾਨਕ ਉੱਠ ਬਚਨ ਉਚਾਰਾ,
ਆਵਾਜ ਮਾਰੀ ਨਾਨਕ ਪੁੱਤਰ ਉੱਠੋ। ਸਤਿਗੁਰੂ ਜੀ ਤਾਂ ਪਹਿਲਾਂ ਹੀ ਉੱਠ ਜਾਗਦੇ ਸਨ ਅੰਮ੍ਰਿਤ ਵੇਲੇ, ਪਰ ਪਾਤਸ਼ਾਹ ਬਿਰਾਜੇ ਹੋਏ, ਚਾਦਰਾ ਲਿਆ ਹੋਇਆ ਸੀ ਸਰੀਰ ਤੇ। ਪਿਤਾ ਜੀ ਪਹਿਲਾਂ ਉੱਠੇ ਤੇ ਮਹਾਰਾਜ ਜੀ ਨੂੰ ਆਵਾਜ਼ ਮਾਰੀ, ਬੇਟਾ ਨਾਨਕ ਉੱਠੋ।
ਪਿਤਾ ਬੈਲ ਸੁਣ ਕਰ ਜਗ ਸਵਾਮੀ,
ਪਿਤਾ ਜੀ ਦੇ ਬਚਨ ਜਗਤ ਸਵਾਮੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਸੁਣੇ।
ਸੁਰਬੀ ਖੋਲ ਪਏ ਅਨੁਗਾਮੀ,
ਮਹਾਰਾਜ ਜੀ ਨੇ ਕੁਝ ਨਹੀਂ ਆਖਿਆ, ਅੱਗੋਂ ਕੋਈ ਜਵਾਬ ਸਵਾਲ ਨਹੀਂ ਕੀਤਾ। ਪਾਤਸ਼ਾਹ ਇਸ਼ਨਾਨ ਪਾਨ ਕਰਕੇ ਜਾ ਕੇ ਡੰਗਰਾਂ ਦੀਆਂ ਰੱਸੀਆਂ ਖੋਲੀਆਂ, ਹਾਲੇ ਲੋ ਨਹੀਂ ਸੀ ਲੱਗੀ, ਹਾਲੇ ਥੋੜਾ ਥੋੜਾ ਹਨੇਰਾ ਹੀ ਸੀ। ਤੋ ਮਹਾਰਾਜ ਜੀ ਨੇ ਜਾਨਵਰ ਜਿੰਨੇ ਸਨ ਪਸ਼ੂ ਸਨ ਉਹ ਉਹਨਾਂ ਦੀਆਂ ਜਾ ਕੇ ਰੱਸੀਆਂ ਖੋਲੀਆਂ ਹਨ।
ਜਹਾਂ ਖੇਤ ਸੁੰਦਰ ਹਰਿਆਈ,
ਜਿੱਥੇ ਖੇਤ ਵਿੱਚ ਸੋਹਣੀ ਫਸਲ ਬੀਜੀ ਹੋਈ ਸੀ ਬਾਹਰ ਹਰੀ ਹਰੀ, ਮਹਾਰਾਜ ਜੀ ਉੱਥੇ ਪਸ਼ੂ ਲੈ ਗਏ।
ਬਾਰ ਬਾਰ ਬਾਰੀ ਭਰਿਆਈ,
ਮਹਾਰਾਜ ਜੀ ਨੇ ਅੱਜ ਪਹਿਲੇ ਦਿਨ ਤਾਂ ਘਾਹ ਚਾਰ ਕੇ ਲਿਆਏ, ਅੱਜ ਉਹ ਜਿੰਨੇ ਡੰਗਰ ਸੀ ਨਾ ਪਸ਼ੂ, ਵਾੜ ਲੱਗੀ ਸੀ ਖੇਤ ਦੇ ਆਲੇ ਦੁਆਲੇ, ਪਾਤਸ਼ਾਹ ਨੇ ਵਾੜ ਆਪਣੇ ਹੱਥੀ ਖੋਲੀ, ਪਤਾ ਨੀ ਕਿਸੇ ਜ਼ਿਮੀਦਾਰ ਦਾ ਖੇਤ ਸੀ ਨਗਰ ਦਾ ਹੀ, ਵਾੜ ਖੋਲ ਕੇ ਤੇ ਸਾਰੇ ਪਸ਼ੂ ਉਹਦੇ ਚ ਵਾੜ ਦਿੱਤੇ। ਕਣਕ ਲੱਗੀ ਹੋਈ ਤੇ ਉਹ ਕਣਕ ਵਾਹਵਾ ਬੂਟੇ ਵੱਡੇ ਸਨ, ਤੇ ਫਸਲ ਚਰਨ ਵਾਸਤੇ ਮੱਝਾਂ ਗਾਵਾਂ ਵਿੱਚ ਛੱਡ ਦਿੱਤੀ। ਹਾਂਜੀ,
ਆਪ ਸੋਏ ਗਏ ਹੋਏ ਸੁਖਾਰੇ,
ਪਸ਼ੂਆਂ ਨੂੰ ਬੇਫਿਕਰੀ ਨਾਲ ਵਾੜ ਦਿੱਤਾ ਵੀ ਆਨੰਦ ਲਓ, ਛਕੋ, ਸੋਹਣਾ ਹਰਾ ਹਰਾ ਫਸਲ ਲੱਗੀ ਹੋਈ ਹੈ। ਪਾਤਸ਼ਾਹ ਕੋਲ ਚਾਦਰਾ ਸੀ ਮੋਢੇ ਤੇ, ਗੁਰਦੇਵ ਲਾਗੇ ਹੀ ਇੱਕ ਦਰਖਤ ਦੇ ਥੱਲੇ ਚਾਦਰਾ ਸਰੀਰ ਤੇ ਲਿਆ, ਪਾਤਸ਼ਾਹ ਜੀ ਲੇਟ ਗਏ ਸਤਿਗੁਰੂ, ਮਹਾਰਾਜ ਜੀ ਆਪ ਬਿਰਾਜ ਗਏ ਤੇ ਪਸ਼ੂਆਂ ਨੂੰ ਚਾਰਨ ਲਾ ਦਿੱਤਾ।
ਖਾਤ ਖੇਤ ਨਹਿ ਅਨਤ ਪਧਾਰੇ,
ਉਹ ਪਸ਼ੂ ਇੱਕ ਖੇਤ ਚ ਬਥੇਰਾ ਸੀ ਖਾਣ ਨੂੰ, ਉਹਨੂੰ ਛੱਡ ਕੇ ਉਹ ਦੂਜੇ ਖੇਤ ਚ ਗਏ ਹੀ ਨਹੀਂ, ਜਿਹੜੇ ਦੋ ਚਾਰ ਕਿੱਲਿਆਂ ਦੀ ਵਾੜ ਦੇ ਵਿੱਚ ਮਹਾਰਾਜ ਜੀ ਨੇ ਫਸਲ ਚ ਵਾੜੀਆਂ ਸੀ ਨਾ, ਉਹ ਪਸ਼ੂ ਮੱਝਾਂ ਗਾਵਾਂ ਉੱਥੇ ਹੀ ਉਹ ਫਸਲ ਖਾਈ ਜਾਂਦੀਆਂ ਨੇ, ਉਹਨੂੰ ਛੱਡ ਕੇ ਦੂਜੇ ਖੇਤ ਵਿੱਚ ਨਹੀਂ ਗਏ।
ਜਬ ਸਭ ਚਰਗੀ ਗੋ ਗੋ ਧੂਮੀ,
ਵੇਖਦਿਆਂ ਵੇਖਦਿਆਂ ਗੋ ਧੂਮੀ ਦਾ ਮਤਲਬ ਹੁੰਦਾ ਕਣਕ, ਉਹ ਕਣਕ ਦੀ ਫਸਲ ਸੀ, ਥੋੜੇ ਥੋੜੇ ਬੂਟੇ ਵੱਡੇ ਹੋਏ ਸੀ। ਹੁਣ ਜਾਨਵਰ ਜਦੋਂ ਵਿੱਚ ਵੜ ਗਏ, 20-50 ਮੱਝਾਂ ਗਾਵਾਂ, ਉਹਨਾਂ ਨੇ ਤਾਂ ਪਤੂਰ ਪਾ ਦਿੱਤਾ, ਉੱਥੇ ਜਿੰਨੀ ਫਸਲ ਸੀ ਸਾਰੀ ਚਰ ਗਏ, ਜਿੰਨਾ ਉਹਦੇ ਵਿੱਚ ਕਣਕ ਉੱਗੀ ਹੋਈ ਸੀ ਉਤੋਂ ਸਾਰੀ ਮਰੁੰਡ ਕੇ ਉਹ ਪਸ਼ੂ ਖਾ ਗਏ। ਥੱਲੇ ਜੜਾਂ ਜਿਹੜੀਆਂ ਸਾਨੂੰ ਮਾੜੀਆਂ ਮੋਟੀਆਂ ਰਹਿ ਗਈਆਂ, ਕਈ ਤਾਂ ਜੜੋਂ ਸਮੇਤ ਹੀ ਪੁੱਟ ਦਿੱਤੇ, ਏਦਾਂ ਸਾਰੀ ਫਸਲ ਉਜਾੜ ਦਿੱਤੀ।
ਦਿਵਸ ਚਰੇ ਆਇਓ ਵਹਿ ਭੂਮੀ,
ਜਦੋਂ ਦੁਪਹਿਰ ਕਦਾ ਸਮਾਂ ਹੋਇਆ ਤੇ ਜਿਹੜਾ ਉਹ ਜ਼ਿਮੀਦਾਰ ਸੀ, ਉਹ ਜਿਹਦੀ ਉਹ ਜ਼ਮੀਨ ਸੀ ਖੇਤ ਸੀ, ਜਿਹਦੀ ਫਸਲ ਪਸ਼ੂਆਂ ਨੇ ਚਰੀ ਹੈ, ਉਹ ਪੈਲੀ ਚ ਖੇਡ ਗੇੜਾ ਮਾਰਨ ਆਇਆ ਵੀ ਚਲੋ ਖੇਤ ਚ ਗੇੜਾ ਮਾਰ ਕੇ ਆਉਂਦੇ। ਦੁਪਹਿਰ ਦੇ ਸਮੇਂ ਪਾਤਸ਼ਾਹ ਬਿਰਾਜੇ ਹੋਏ, ਇੱਕ ਪਾਸੇ ਚਾਦਰ ਲੈ ਗਏ, ਪਸ਼ੂ ਚਰ ਰਹੇ ਨੇ ਤੇ ਚਰ ਚਰ ਕੇ ਰੱਜ ਕੇ ਉੱਥੇ ਹੀ ਬੈਠੀਆਂ ਮੱਝਾਂ ਗਾਵਾਂ, ਪਲਸੇਟੇ ਮਾਰ ਕੇ ਜਗਾਲੀ ਕਰੀ ਜਾਂਦੇ ਆ ਜਾਨਵਰ। ਇਹਨੇ ਨੂੰ ਉਹ ਜਿਹੜਾ ਜ਼ਿਮੀਦਾਰ ਸੀ ਜਿਹਦੀ ਉਹ ਫਸਲ ਸੀ ਉਹ ਆ ਗਿਆ।
ਹੇਰ ਕਿਦਾਰ ਸੋ ਪਯੋ ਹਿਰਾਨਾ,
ਜਦੋਂ ਉਹਨੇ ਆਪਣਾ ਖੇਤ ਵੇਖਿਆ ਤੇ ਵੇਖ ਕੇ ਉਹਦੇ ਤਾਂ ਤਰਾਹ ਨਿਕਲ ਗਏ ਵੀ ਮੇਰੀ ਤਾਂ ਫਸਲ ਤਬਾਹ ਕਰ ਦਿੱਤੀ ਸਾਰੀ। ਜ਼ਿਮੀਦਾਰ ਨੂੰ ਫਸਲ ਪਿਆਰੀ ਹੁੰਦੀ ਹੈ, ਇੱਕ ਦਮ ਉਹਦੇ ਹਿਰਦੇ ਚੋ ਤਰਾਹ ਨਿਕਲ ਗਏ, ਇਹ ਕੀ ਹੋ ਗਿਆ।
ਕ੍ਰਿਸ਼ਚਾਰੀ ਕਿਨ ਢੀਠ ਮਹਾਨਾ,
ਕਿਹੜਾ ਢੀਠ ਹੈ ਜਿਹਨੇ ਮੇਰੀ ਫਸਲ ਹੀ ਚਰਾ ਦਿੱਤੀ ਹੈ ਜਾਨਵਰਾਂ ਕੋਲੋਂ। ਮੈਂ ਤਾਂ ਵਾੜ ਲਾਈ ਸੀ, ਵਾੜ ਤੋੜ ਕੇ ਅੰਦਰ ਜਾਨਵਰ ਵਾੜੇ ਨੇ, ਕਿਹੜਾ ਇਹੋ ਜਿਹਾ ਢੀਠ ਹੈ ਜਿਹਨੇ ਮੇਰੀ ਫਸਲ ਚਰਾ ਦਿੱਤੀ ਹੈ।
ਸਿੰਚ ਸਿੰਚ ਮੈਂ ਬਹੁਤ ਦਿਨ ਹਾਰਿਓ,
ਮੈਂ ਸਿੰਚ ਸਿੰਚ ਕੇ ਗੋਡੀ ਕਰ ਕਰਕੇ ਹਾਰ ਗਿਆ ਤੇ ਮਿਹਨਤ ਦੇ ਨਾਲ ਮੈਂ ਫਸਲ ਉਗਾਈ ਸੀ।
ਕਿਹੇ ਨਿਡਰ ਸਭ ਖੇਤ ਉਜਾਰੇ,
ਕਿਹੜਾ ਇਹੋ ਜਿਹਾ ਨਿਡਰ ਹੈ ਜਿਹਨੇ ਮੇਰੀ ਸਾਰੀ ਫਸਲ ਉਜਾੜ ਕੇ ਰੱਖ ਦਿੱਤੀ ਹੈ।
ਖਾਏ ਅਗਾਏ ਰਹੀ ਵਿੱਚ ਬੈਸੀ,
ਆ ਵੇਖੋ ਵੀ ਤਾਂ ਬੇਫਿਕਰੀਆਂ ਹੋ ਕੇ ਮੱਝਾਂ ਗਾਵਾਂ ਖਾ ਕੇ ਚੰਗੀ ਤਰ੍ਹਾਂ ਵੱਖੀਆਂ ਕੱਢ ਕੇ ਰੱਜ ਕੇ ਬੈਠੀਆਂ ਹੋਈਆਂ ਨੇ ਖੇਤ ਵਿੱਚ, ਹਿਲਦੀਆਂ ਹੀ ਨਹੀਂ ਪਈਆਂ। ਕਿਹੜਾ ਇਹੋ ਜਿਹਾ ਨਿਡਰ ਤੇ ਢੀਠ ਹੈ ਜਿਹਨੇ ਇੱਥੇ ਲਿਆ ਕੇ ਮੇਰੀ ਫਸਲ ਦਾ ਇਹ ਨੁਕਸਾਨ ਕੀਤਾ ਹੈ।
ਲਖੀ ਕਿਲੇ ਬਿਨ ਖਸਮੀ ਜੈਸੀ,
ਇੱਦਾਂ ਲਿਆ ਕੇ ਮੇਰੀ ਫਸਲ ਤਬਾਹ ਕੀਤੀ ਹੈ ਜਿਵੇਂ ਨਖਸਮੀ ਹੋਵੇ। ਇਸ ਫਸਲ ਦਾ ਕੋਈ ਮਾਲਕ ਹੀ ਨਾ ਹੋਵੇ, ਖਸਮ ਹੀ ਨਾ ਹੋਵੇ, ਕਿ ਇਹਦਾ ਕੋਈ ਵਾਲੀ ਵਾਰਸ ਨਹੀਂ ਸੀ, ਤਾਂ ਨਖਸਮੀ ਸਮਝ ਕੇ ਮੇਰੀ ਫਸਲ ਉਜਾੜ ਦਿੱਤੀ ਹੈ।
ਬਾਜੀ ਉੱਚੇ ਸੁਣ ਸ਼੍ਰੀ ਗੁਰ ਜਾਗੇ,
ਉੱਚੀ ਉੱਚੀ ਬੋਲੀ ਜਾਂਦਾ ਸੀ ਜ਼ਿਮੀਦਾਰ ਤੇ ਸਤਿਗੁਰੂ ਪਾਤਸ਼ਾਹ ਜੀ ਲਾਗੇ ਬਿਰਾਜੇ ਹੋਏ ਸਨ ਚਾਦਰਾ ਲੈ ਕੇ। ਜ਼ਿਮੀਦਾਰ ਦੀ ਆਵਾਜ਼ ਸੁਣ ਕੇ ਤੇ ਮਹਾਰਾਜ ਜੀ ਨੇ ਚਾਦਰਾ ਮੂੰਹ ਤੋਂ ਲਾਇਆ ਤੇ ਉੱਠੇ,
ਉੱਠ ਕਰ ਵਹਿਰ ਨਿਕਾਸਨ ਲਾਗੇ,
ਉੱਠ ਕੇ ਚਾਦਰਾ ਮਹਾਰਾਜ ਜੀ ਨੇ ਮੋਢੇ ਤੇ ਰੱਖਿਆ। ਡਾਂਗ ਸਤਿਗੁਰਾਂ ਦੇ ਕੋਲ ਸੀ ਤੇ ਮੱਝਾਂ ਜਿਹੜੀਆਂ ਵਿੱਚ ਬੈਠੀਆਂ ਗਾਵਾਂ ਤੇ ਪਾਤਸ਼ਾਹ ਖੇਤ ਜੋ ਬਾਹਰ ਕੱਢਣ ਲੱਗ ਪਏ ਡੰਗਰਾਂ ਨੂੰ ਨਾ, ਉਸ ਖੇਤ ਵਿੱਚੋਂ ਮੇਰੇ ਗਰੀਬ ਨਵਾਜ ਸਾਹਿਬ ਜੀ ਬਾਹਰ ਕੱਢਣ ਲੱਗ ਪਏ।
ਰਾਹਕ ਕਰਤ ਕ੍ਰੋਧ ਕਹਿ ਉੱਚੇ,
ਉਹਨੇ ਸਤਿਗੁਰਾਂ ਨੂੰ ਵੇਖਿਆ ਤੇ ਬੜਾ ਗੁੱਸੇ ਚ ਜ਼ਿਮੀਦਾਰ ਅੱਗ ਦਾ ਭੰਬੂਲਾ ਹੋਇਆ। ਮਹਾਰਾਜ ਜੀ ਵੱਲ ਵੇਖਦਾ ਤੇ ਕਹਿੰਦਾ,
ਜਾਨ ਨਾ ਦਿਓ ਤੂੰ ਮੈਂ ਘਰ ਸੂਚੇ,
ਠਹਿਰ ਜਾ, ਏਦਾਂ ਨੀ ਮੈਂ ਤੈਨੂੰ ਜਾਣ ਦਿੰਦਾ ਘਰ, ਹੁਣ ਏਦਾਂ ਡੰਗਰ ਕੱਢ ਕੇ ਲੈ ਜਾਏਗਾ ਤੂੰ ਹੁਣ ਖੇਤ ਚੋਂ। ਮਹਾਰਾਜ ਜੀ ਨੂੰ ਕਹਿੰਦਾ ਏਦਾਂ ਨੀ, ਹੁਣ ਮੈਂ ਤੈਨੂੰ ਘਰ ਚੰਗੀ ਤਰੀਕੇ ਨਾਲ ਜਾਣ ਦਿੰਦਾ।
ਸਭ ਕਿਦਾਰ ਕੋ ਪਰਹੋ ਉਜਾਰਾ,
ਮੈਂ ਆਪਣੀ ਫਸਲ ਦਾ ਨੁਕਸਾਨ ਦਾ ਕੱਲਾ ਕੱਲਾ ਪੈਸਾ ਲੈ ਕੇ ਤੇਰੇ ਕੋਲੋਂ ਇਹ ਡੰਗਰ ਤੈਨੂੰ ਦਿਆਂਗਾ, ਨਹੀਂ ਤਾਂ ਡੰਗਰਾਂ ਤੇ ਕਬਜ਼ਾ ਮੇਰਾ ਅੱਜ ਤੋਂ ਬਾਅਦ, ਮੈਂ ਨੀ ਹੁਣ ਡੰਗਰ ਤੈਨੂੰ ਲਿਜਾਣ ਦੇਣੇ।
ਨਾ ਤੁਰ ਚੱਲੋ ਟਿਗਰਾਏ ਬੁਲਾਰਾ,
ਜਾਂ ਪੈਸੇ ਦੇ ਇੱਥੇ ਮੇਰੇ ਹੁਣੇ ਰੱਖ ਜਿੰਨਾ ਮੇਰਾ ਨੁਕਸਾਨ ਹੋਇਆ, ਨਹੀਂ ਤਾਂ ਚੱਲ ਨਗਰ ਦੇ ਰਾਜੇ ਰਾਏ ਬੁਲਾਰ ਦੇ ਕੋਲ ਆਪਣਾ ਫੈਸਲਾ ਲੈ ਕੇ ਚੱਲੀਏ।
ਅਸ ਕਹਿ ਸਭ ਸੁਰ ਪੀ ਲਿਆ ਹਾਕੀ,
ਏਦਾਂ ਕਹਿ ਕੇ ਜ਼ਿਮੀਦਾਰ ਨਹੀਂ ਹੱਕ ਲੈ ਜਾਨਵਰ, ਕਹਿੰਦਾ ਨਾ ਇਹ ਨੀ ਹੁਣ ਲਿਜਾਣ ਦਿੰਦਾ। ਉਹ ਜਿਹੜਾ ਜ਼ਿਮੀਦਾਰ ਸੀ ਫਸਲ ਦਾ ਮਾਲਕ, ਉਹਨੇ ਉਹ ਜਿੰਨੇ ਜਾਨਵਰ ਸੀ ਹੱਕ ਕੇ ਆਪਣੇ ਨਾਲ ਟੋਰ ਲਏ।
ਰਿਸਪੁਨ ਸ਼ੋਕ ਬਿਖੇ ਮਤ ਤਾਕੀ,
ਨਾਲੇ ਬੜਾ ਦੁਖੀ ਹੈ, ਬੜਾ ਗੁੱਸੇ ਵਿੱਚ ਵੀ ਹੈ।
ਪੁਨ ਕਮਲਾ ਨਨ ਬਚਨ ਉਚਾਰੇ,
ਕਮਲ ਮਦਨ ਵਾਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੋਲੇ ਉਸ ਜ਼ਿਮੀਦਾਰ ਨੂੰ, ਕਹਿੰਦੇ
ਉਹ ਧਨ ਤਜ ਦੇ ਸ਼ੋਕ ਬਿਸਾਰੇ।
ਮਹਾਰਾਜ ਜੀ ਕਹਿੰਦੇ ਆ, ਭਾਈ ਜ਼ਿਮੀਦਾਰਾ ਇਹ ਜਾਨਵਰਾਂ ਦਾ ਕੀ ਕਸੂਰ ਹੈ ਭਲਾ, ਇਹਨਾਂ ਨੂੰ ਛੱਡ ਦੇ ਨਾ, ਕੀ ਤੇਰਾ ਵਿਗਾੜਿਆ ਹੈ।
ਪਰਾ ਲਬਦ ਤੁਮਰੀ ਹੈ ਜੇਤੀ,
ਜਿਹੜੀ ਤੇਰੀ ਪਰਾ ਲਬਦ ਹੈ ਨਾ, ਜਿਹੜੇ ਤੇਰੇ ਭਾਗਾਂ ਦੀ ਲਿਖੀ ਹੋਈ ਹੈ,
ਬਰਕਤ ਪਾਏ ਪ੍ਰਭੂ ਅਬ ਤੇਤੀ,
ਉਹ ਤੈਨੂੰ ਮਿਲ ਜਾਣੀ ਹੈ, ਸਗੋਂ ਉਹਦੇ ਚ ਬਰਕਤ ਪੈਣੀ ਹੈ ਤੇਰੇ। ਮਹਾਰਾਜ ਜੀ ਕਹਿੰਦੇ ਭਰੋਸਾ ਰੱਖ ਪਰਮੇਸ਼ਰ ਤੇ, ਤੇਰੀ ਇਹ ਫਸਲ ਤਬਾਹ ਨਹੀਂ ਹੋਈ, ਇਹਦੇ ਚ ਵਾਹਿਗੁਰੂ ਨੇ ਹੋਰ ਬਰਕਤਾਂ ਪਾ ਦੇਣੀਆਂ, ਤੇਰੀ ਪਰਾ ਲਭਤ ਤੋਂ ਵੀ ਵਿੱਚ ਵਾਧੇ ਪਾ ਦੇਣੇ ਆ ਪਰਮੇਸ਼ਰ ਨੇ, ਇਸ ਕਰਕੇ ਹੌਸਲਾ ਰੱਖ।
ਵਿਗੜਨ ਹਾਰ ਵਿਗੜ ਸੋ ਜਾਈ,
ਜਿਹੜਾ ਕੰਮ ਵਿਗੜਨਾ ਹੁੰਦਾ ਉਹ ਵਿਗੜ ਕੇ ਹੀ ਰਹਿੰਦਾ ਹੁੰਦਾ, ਜਿਹੜਾ ਸਵਰਨਾ ਹੁੰਦਾ ਉਹ ਸਵਰ ਜਾਂਦਾ।
ਬਹੁਰ ਨਾ ਸਵਰੈ ਕਰੈ ਲੜਾਈ,
ਜਿਹੜਾ ਹੁਣ ਵਿਗੜ ਗਿਆ, ਹੁਣ ਜੇ ਤੂੰ ਆਖੇ ਵੀ ਲੜਾਈ ਕਰਕੇ ਸਵਰ ਜਾਣਾ ਭਲਾ। ਮਹਾਰਾਜ ਜੀ ਕਹਿੰਦੇ ਜਿਹੜਾ ਵਿਗੜਨਾ ਸੀ ਉਹ ਵਿਗੜ ਗਿਆ, ਲੜਾਈ ਕਰਕੇ ਹੁਣ ਸਬਰ ਤਾਂ ਜਾਣਾ ਨੀ, ਜੋ ਹੋਣਾ ਸੀ ਉਹ ਤਾਂ ਹੋ ਗਿਆ।
ਜੋ ਨਿਜ ਭਾਗ ਸਬਰ ਨੀ ਹੋਈ,
ਜੇ ਤੇਰੇ ਭਾਗਾਂ ਦੇ ਵਿੱਚ ਸਬਰ ਨਾ ਹੋਇਆ,
ਇਹ ਨਾ ਵਿਗਾੜ ਸਕੈ ਕੋ ਕੋਈ,
ਉਹਦਾ ਫਿਰ ਕੋਈ ਕੰਮ ਵਿਗਾੜ ਨਹੀਂ ਸਕਦਾ ਜਿਹਦੇ ਭਾਗਾਂ 'ਚ ਸਬਰ ਨਹੀਂ ਲਿਖਿਆ ਹੋਵੇ ਨਾ, ਉਹਦੇ ਫਿਰ ਕਿਸੇ ਕਾਰਜ ਨੂੰ ਕੋਈ ਵਿਗਾੜ ਨਹੀਂ ਸਕਦਾ।
ਜਗਤ ਨਾਥ ਕੇ ਹੈ ਸਭ ਹੱਥਾਂ,
ਇਹ ਸਭ ਕੁਝ ਉਸ ਜਗਤ ਨਾਥ ਪਾਰ ਬ੍ਰਹਮ ਪਰਮੇਸ਼ਰ ਦੇ ਹੱਥ ਵਿੱਚ ਹੈ, ਕਰਤਾਰ ਦੇ ਹੱਥ ਹੈ, इस करके वीरा बोल सत करतार
सुनिए ना कहूं दुतिये की गाथा
किसे दूजे दी गाथा ना सुनिए किसे दूजे दी बात ना सुनिए
तज होते ना अस बिद जी जानी
या जान दे जानवरां नू छड़ दे ना नू करे परतन दे
बीती की ना बिथार कहानी
जो बीत गया हुण ओदा प्रचार कादा करना जो लंग गया हुण उस लंग गए दे समय दी कहानी दा की कथन करना होया
सुने न बच पार है बहुत तेरा सुने न बच पार है बहुत तेरा
मैं दे हुण बहुता बोलन दा की फायदा हुण किन्ने सुनना जेड़ा बिगड़ गया कम ओता हो गया
जिह कृष को पा शोक कन्हेरा
जेड़ी फसल दा तेनू मन च शोक है एदे च वाधा पै जाना
जगरत जगरत पहुंचे तेहवा
कहंदा ना जी मैं नहीं पशु दंदा ओ पशु आख के राय बुलार वल लई जांदा सतगुरु जी भी नाल नाल टुर पए चलदियां चलदियां राय बुलार दे घर पहुंच गए
राय बुलारू बैठे ओ जेहवा
अगे राय बुलार बैठा होया
राह गई ऊचे कील पुकारी
जेड़ा ए जमींदार सी उच्ची उच्ची आवाज विच बोलिया पुकार करदा है
मोहे खेत सब दीन उजारी
दुआई जी दुआई मेरी फसल उजाड़ के रख दिती मेरी फसल तबाह करके रख दिती है
तीरक बहो गो धूम सो मेरे
मेरी कणक बड़ी वधिया सी बड़ा वधिया फसल होई होई सी मेरी कणक दी इन एक बूटा नहीं छड़िया उत्थे पटवारी दे पुत ने सारी फसल उजाड़ के रख दिती है मेरी
खाई महखन आज सवेरे
आज सवेरे सवेरे हले दिन भी नहीं पूरा चढ़िया खबरे रात नु ही लै आया सी जानवर उत्थे सारे इन एक नहीं फसल दा बूटा छड़िया उत्थे सारी फसल तबाह करके रख दिती है मेरी
तात ताहे जो तव पटवारी
ए ओदा पुत है राय बुलार जेड़ा तुहाडा पटवारी है एदा दसदा जानकारी दिंदा कह रहा है ओदा पुत है जेड़ा तेरा पटवारी नी राय कल्याण दास मेहता कालू ए ओदा पुत्र है ए ओदे जानवर हन
करत हकूमत सुरत विसारी
ते हकूमत करदा सुरत विसार के ओ पटवारी बिगड़िया होया ओ सुरत विसार के अपनी हकूमत करदा है
करहो तपावस भूपत मेरो
ए राजा मेरा न्याय कर तपावस कहंदे न्याय नु मेरा न्याय कर मेरा इंसाफ कर मैं हुण अपना हरजाना कित्थों लवां
ना तुर उजरह नगर सो तेरो
नहीं ता मेरा सराप है तेरा नगर उजड़ जाना एदा ही सारा जे तू अपने नगर दा तपावस ना कीता न्याय ना कीता ते तेरा सारा नगर उजड़ जाना
दिन प्रति असबिद जो कृष उजरे
जे एदा रोज फसलां उजड़न लगियां रोज एदा फसलां तबाह होण लगियां ते फिर कख नहीं बचना नगर विच
राहक कैस बसासत गुजरे
किवें इत्थे जिमीदारां दा निर्वाह होवेगा जे एदा फसलां उजड़दियां रहियां
सुनत राय उर रिस पर सरुखा
अगो राय बुलार भी गुस्से विच आया सुन के
हेरत बोलियो मुख ते परुखा
गुरु साहब बारे नहीं सी जानदा हले राय नूं महाराज जी दी महिमा दा नहीं सी पता मन नूं इहदा सबब बणिया वी राय नूं अपने दर्शन देने सन सतगुरां ओहदे भाग सवल्ले करने सन तू गरीब नवाज पातशाह वल वेख के ना थोड़ा जा रोस विच राय बुलार बोलिया
सब को डट और दीन निवारे
और गुस्से विच आके डांटदिया सारिया नूं कहण लगा
चारत खेती सिसमत वारे
कहंदे ओ बच्चे तू मतवाला है मतवाला कहंदे मस्ताने नूं तू मस्ताना मतवाला के इत्थे बेफिक्री विच लोकां दियां फसलां अपने जानवरां कोलों चरवा रहे है
उन्हां प्रिंदियां संग बचन बखाना
फिर अपने नौकर नूं कहा राय बुलार ने
अगर अज इह बारिक मस्ताना
कहिंदे पटवारी नूं बुलाओ मेरे कोल इत्थे जे ओहदा पुत्तर मस्ताना लोक कोलों दसण लग पए कहिंदे जी इह तां बौरा जी इह तां बच्चा सतगुरां बारे इह तां मस्ताना जी इहनूं तां पता ही नहीं हुंदा ना किसे नाल गल करदा ना बोलदा पातशाह बारे जिन्ना कु लोकां नूं उत्थे पातशाह ने खेड़ इहो जी वरताई सी कोई आखै भूत ना को कहै बिताला कौन जाणे मेरे साहिब दी गत मित नूं कि त्रिलोकी नाथ पूरे ब्रह्मंड दे सिरजणहार मालक इस छोटी जी मूर्त विच आ के ननकाणा साहिब दे विच चोज वरता रहे ने कौन जाने राय बुलार ने आख्या भी जे बालक इस तरह का मस्ताना ते फिर इनू क्यों पशु चारण भेजा पटवारी ने
ਤੂੰ ਕਾਲੂ ਕੋ ਲਿਆਓ ਬੁਲਾਈ।
ਛੇਤੀ ਲਿਆ ਇੱਥੇ ਮਹਿਤਾ ਕਾਲੂ ਨੂੰ, ਪਟਵਾਰੀ ਨੂੰ ਮੇਰੇ ਕੋਲ ਸੱਦ ਕੇ ਹਾਜ਼ਰ ਕਰ।
ਪਰ ਹੈ ਉਜਾਰਾ ਜਿਹਨੇ ਉਜਰਾਈ,
ਉਹਦੇ ਪੁੱਤਰ ਦੇ ਉਜਾੜੀ ਉਹਦਾ ਪਿਓ ਦਾ ਕਸੂਰ ਹੈ। ਉਹਨੇ ਆਪਣੇ ਪੁੱਤ ਨੂੰ ਭੇਜਿਆ ਕਿਉਂ ਜੇ ਏਦਾਂ ਦੀ ਹਾਲਤ ਹੈ ਇਹਦੀ, ਉਹਦਾ ਕਸੂਰ ਹੈ। ਉਹਦੇ ਕੋਲੋਂ ਇੱਥੇ ਨੁਕਸਾਨ ਭਰਾਵਾਂਗੇ ਇਸ ਜ਼ਿਮੀਦਾਰ ਦਾ।
ਗਯੋ ਬੇਗ ਕਾਲੂ ਆਹੂਤਾ।
ਉਸੇ ਵੇਲੇ ਨੌਕਰ ਤੇਜ਼ੀ ਨਾਲ ਪਟਵਾਰੀ ਜੀ ਕੋਲ, ਪਿਤਾ ਜੀ ਕੋਲ ਗਿਆ।
ਚਲੋ ਪੂਤ ਕੀ ਭਿਖ ਕਰ ਦੂਤਾ।
ਪਟਵਾਰੀ ਸਾਹਿਬ ਚਲੋ ਚੱਲ ਕੇ ਵੇਖੋ ਆਪਣੇ ਪੁੱਤਰ ਦੀ ਕਰਤੂਤ।
ਅਬ ਕੋ ਰਾਹਕ ਤਾਹੀਂ ਕਿਦਾ।
ਉਹ ਫਲਾਣਾ ਜ਼ਿਮੀਦਾਰ ਹੈ ਪਿੰਡ ਦਾ, ਉਹਦੀ ਫਸਲ ਉਜਾੜ ਦਿੱਤੀ ਆ ਤੇਰੇ ਪੁੱਤ ਨੇ।
ਪਾਰ ਢੇਲ ਸਭ ਦੀਨ ਉਜਾਰਾ।
ਗਊਆਂ ਮੱਝਾਂ ਵਾੜ ਕੇ ਉਹਦੇ ਖੇਤ ਨੂੰ ਤਬਾਹ ਕਰਕੇ ਰੱਖ ਦਿੱਤਾ ਤੇਰੇ ਪੁੱਤ ਨੇ।
ਸੁਣ ਕਰ ਮੁਨ ਮਹਿ ਤਿਲ ਦੁਖ ਪਾਵਾ।
ਸੁਣ ਕੇ ਪਿਤਾ ਜੀ ਪਹਿਲਾਂ ਦਾ ਬੜੇ ਦੁਖੀ ਹੋਏ।
ਸੁਧ ਨਾਨਕ ਕਬ ਸੁਖ ਨਾ ਦਿਖਾਵਾ।
ਮੇਰੇ ਪੁੱਤਰ ਨਾਨਕ ਨੇ ਮੈਨੂੰ ਕਦੇ ਸੁਖ ਨਹੀਂ ਵਿਖਾਇਆ। ਛੋਟਾ ਜਿਹਾ ਸੀ, ਘਰ ਦੇ ਭਾਂਡੇ ਤਬਾਹ ਕਰ ਆਉਂਦਾ ਸੀ, ਬਾਹਰ ਜਾ ਕੇ ਲੋਕਾਂ ਨੂੰ ਦਾਨ ਕਰ ਆਉਂਦਾ ਸੀ, ਗਹਿਣੇ ਪਾਏ ਹੋਣੇ ਨੂੰ ਉਹ ਦਾਨ ਕਰ ਆਉਂਦਾ ਸੀ। ਇਹਨੇ ਮੈਨੂੰ ਕਦੇ ਸੁਖ ਨਹੀਂ ਵੇਖਾ ਵਿਖਾਇਆ।
ਭ੍ਰਿਤ ਸੰਗ ਪਹੁੰਚਤ ਪਾਤਿਹਵਾ।
ਪਿਤਾ ਜੀ ਬੜੀ ਕਾਹਲੀ ਕਾਹਲੀ ਪੈਰ ਧਰਦੇ ਹੈ। ਉਸ ਨੌਕਰ ਦੇ ਨਾਲ ਚੱਲ ਕੇ ਰਾਏ ਬੁਲਾਰ ਕੋਲ ਆਏ।
ਰਾਏ ਨਿਕਟ ਸ਼੍ਰੀ ਨਾਨਕ ਜਹਿਵਾ।
ਜਿੱਥੇ ਧੰਨ ਗੁਰੂ ਨਾਨਕ ਸਾਹਿਬ ਰਾਏ ਬੁਲਾਰ ਕੋਲ ਖੜੇ ਨੇ, ਉਹ ਜ਼ਿਮੀਦਾਰ ਵੀ ਖੜਾ ਜਿਹਦੀ ਫਸਲ ਉੱਜੜੀ, ਡੰਗਰ ਵੀ ਇੱਕ ਪਾਸੇ ਖੁੰਜੇ ਚ ਲਾ ਕੇ ਪਾਸੇ ਬਾਹਰ ਖੜੇ ਕੀਤੇ ਹੋਏ ਹੈ। ਉੱਥੇ ਪਿਤਾ ਜੀ ਵੀ ਆਏ ਹਨ। ਗੱਲਬਾਤ ਹੋ ਰਹੀ ਹੈ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਪਾਵਨ ਅੰਮ੍ਰਿਤਮਈ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੇ ਖਿਮਾ